SBS Radio.
ਯਾਰ ਦੋਸਤੋ ਐਸ ਪੀ ਐਸ ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਪ੍ਰੀਤਇੰਦਰ ਸਿੰਘ ਗਰੇਵਾਲ ਅਤੇ ਸਟੂਡੀਓ 'ਚ ਸਾਡੇ ਕੋਲ ਅੱਜ ਸਿਡਨੀ ਤੋਂ ਮਹਿਮਾਨ ਚੱਲ ਕੇ ਆਏ ਆ ਹਰਕਮਲ ਸਿੰਘ। ਉਹਨਾਂ ਨੇ ਇੱਕ ਤਜ਼ਰਬਾ ਸਾਂਝਾ ਕਰਨਾ ਵਿਜ਼ਟਰ ਵੀਜ਼ੇ ਨਾਲ ਜੁੜੀ ਇੰਸ਼ੋਰੈਂਸ ਨੂੰ ਲੈ ਕੇ, ਸਿਹਤ ਨਾਲ ਸੰਬੰਧਿਤ ਬੀਮੇ ਨੂੰ ਲੈ ਕੇ ਅਕਸਰ ਸਾਡੇ ਭਾਈਚਾਰੇ ਨੂੰ ਸਮੱਸਿਆ ਆਉਂਦੀ ਹੈ। ਉਹ ਸਮੱਸਿਆਵਾਂ ਕਿਹੋ ਜਿਹੀਆਂ ਨੇ ਅਤੇ ਉਹਨਾਂ ਦਾ ਪਾਰ ਕਿੱਦਾਂ ਪਾਇਆ ਜਾ ਸਕਦਾ, ਇਹ ਸਮੁੱਚੀ ਗੱਲਬਾਤ ਉਹਨਾਂ ਨਾਲ ਕਰਨੀ ਆ। ਕਾਰਨ ਇਹ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਇਹ ਸਾਰੇ ਤਜ਼ਰਬੇ ਆਪਣੇ ਨਾਲ ਹੰਢਾਉਣੇ ਪਏ ਆ। ਉਹ ਕੋਈ ਮਾਹਰ ਨਹੀਂ, ਪਰ ਅਸੀਂ ਇਹ ਜਨਹਿੱਤ ਵਿੱਚ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਅਤੇ ਅਸੀਂ ਇਹ ਵੀ ਸਲਾਹ ਦੇ ਰਹੇ ਹਾਂ ਕਿ ਇਹ ਕੋਈ ਕਾਨੂੰਨੀ ਸਲਾਹ ਨਹੀਂ ਹੈ, ਉਹ ਸਿਰਫ ਇੱਕ ਭਾਈਚਾਰੇ ਦੇ ਨੁਮਾਇੰਦੇ ਹੋਣ ਦੇ ਨਾਤੇ ਜਾਂ ਉਹਨਾਂ ਨਾਲ ਜੋ ਬੀਤੀਆਂ ਉਸ ਆਧਾਰ 'ਤੇ ਗੱਲ ਕਰ ਰਹੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ,
ਦੱਸੋ ਸਾਨੂੰ ਕਿਸ ਕਿਸਮ ਦੀ ਸਮੱਸਿਆ ਆਈ ਤੁਹਾਨੂੰ, ਤੁਹਾਡੇ ਪਰਿਵਾਰ ਨੂੰ?
ਮੈਂ ਜੀ ਇੱਥੇ ਕਰੀਬ 3 ਸਾਲ ਪਹਿਲਾਂ ਮੂਵ ਕੀਤਾ ਸੀ ਅਤੇ ਕਰੀਬ 1.5 ਸਾਲ ਪਹਿਲਾਂ ਮੇਰੇ ਪਿਤਾ ਜੀ ਅਤੇ ਮਾਤਾ ਜੀ ਇੱਥੇ ਆਏ ਸੀ ਸਾਨੂੰ ਮਿਲਣ ਵਾਸਤੇ ਵਿਜ਼ਟਰ ਵੀਜ਼ਾ 'ਤੇ। ਉਹਨਾਂ ਦਾ 1 ਸਾਲ ਦਾ ਵੀਜ਼ਾ ਸੀ ਉਹਨਾਂ ਕੋਲ ਅਤੇ ਇੱਥੇ ਆਉਣ ਤੋਂ ਕਰੀਬ 2-3 ਮਹੀਨੇ ਬਾਅਦ ਹੀ ਮੇਰੇ ਫਾਦਰ ਸਾਹਿਬ ਨੂੰ ਬਲੱਡ ਕੈਂਸਰ ਡਾਇਗਨੋਸ ਹੋ ਗਿਆ ਸੀ। ਅਚਾਨਕ ਹੀ ਜਸਟ ਇੱਕ ਰੂਟੀਨ ਵਿਜ਼ਿਟ ਕਹਿ ਲਓ ਡਾਕਟਰ ਦੀ ਨੇ ਸਾਨੂੰ ਅਲਰਟ ਕਰ ਦਿੱਤਾ ਕਿ ਕੁਛ ਪ੍ਰੋਬਲਮ ਹੈ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਇੱਥੇ ਹੀ ਅਸੀਂ ਟ੍ਰੀਟਮੈਂਟ ਕਰਵਾਇਆ ਅਤੇ ਉਹਦੇ 'ਚ ਇੱਕ ਵੱਡਾ ਕਹਿ ਸਕਦੇ ਹਾਂ ਰੋਲ ਅਦਾ ਕੀਤਾ ਕਿ ਇੰਸ਼ੋਰੈਂਸ ਜਿਹੜੀ ਵਿਜ਼ਟਰ ਇੰਸ਼ੋਰੈਂਸ ਜਿਹੜੀ ਕਿ ਪਹਿਲਾਂ ਹੀ ਉਹਨਾਂ ਦੇ ਇੱਥੇ ਲੈਂਡ ਕਰਨ ਦੇ ਟਾਈਮ 'ਤੇ ਅਸੀਂ ਲੈ ਲਈ ਸੀ, ਉਸਨੇ ਕਾਫੀ ਵੱਡਾ ਰੋਲ ਅਦਾ ਕੀਤਾ ਕਿ ਉਹਨਾਂ ਦਾ ਟ੍ਰੀਟਮੈਂਟ ਇੱਥੇ ਚੱਲ ਰਿਹਾ।
ਅਤੇ ਕਿਹੜੇ ਹਸਪਤਾਲ 'ਚ ਉਹਨਾਂ ਨੂੰ ਭਰਤੀ ਕਰਾਉਣਾ ਪਿਆ?
ਉਹਨਾਂ ਨੂੰ ਅਸੀਂ ਉੱਥੇ ਸਿਡਨੀ ਦੇ ਵਿੱਚ ਹੀ ਕੌਨਕੋਰਡ ਹੋਸਪਿਟਲ ਹੈ, ਕੌਨਕੋਰਡ ਵੈਸਟ ਦੇ ਵਿੱਚ, ਉੱਥੇ ਉਹਨਾਂ ਦਾ ਹੀਮਟੋਲੋਜੀ ਡਿਪਾਰਟਮੈਂਟ ਕਾਫੀ ਮਾਹਰ ਡਾਕਟਰ ਉੱਥੇ ਹੈਗੇ ਨੇ, ਉਹਨਾਂ ਨੇ ਉੱਥੇ ਫਿਰ ਉਹਨਾਂ ਨੂੰ ਐਡਮਿਟ ਕੀਤਾ ਅਤੇ ਉੱਥੇ ਮਲਟੀਪਲ ਸਾਈਕਲਸ ਕੀਮੋਥੈਰੇਪੀ ਦੇ, ਜਿੱਦਾਂ ਕਈ ਵਾਰ ਕੀਮੋਥੈਰੇਪੀ ਕੀਤੀ ਅਤੇ ਫਿਰ ਟ੍ਰੀਟਮੈਂਟ ਅੱਗੇ ਦੀ ਅੱਗੇ ਜਿੱਦਾਂ ਚੱਲ ਰਿਹਾ।
ਅਤੇ ਹੁਣ ਸਿਹਤ ਕਿਵੇਂ ਉਹਨਾਂ ਦੀ?
ਹੁਣ ਉਹ ਕਾਫੀ ਠੀਕ ਨੇ ਜੀ, ਪਹਿਲੀ 3 ਸਾਈਕਲ ਕੀਮੋਥੈਰੇਪੀ ਤੋਂ ਬਾਅਦ ਇੱਕ ਵਾਰ ਤਾਂ ਉਹ ਠੀਕ ਹੋ ਗਏ ਸੀ, ਫਿਰ 6 ਮਹੀਨੇ ਦੇ ਬਾਅਦ ਕੈਂਸਰ ਦੁਬਾਰਾ ਰੀਲੈਪਸ ਕੀਤਾ ਸੀ, ਫਿਰ ਉਹਨਾਂ ਨੇ ਕਿਹਾ ਕਿ ਹੁਣ ਇੱਕ ਵਾਰੀ ਰੀਲੈਪਸ ਕੀਤਾ ਅਤੇ ਦੈਨ ਵੀ ਹੈਵ ਟੂ ਚੇਂਜ, ਸਾਨੂੰ ਥੋੜ੍ਹਾ ਬਦਲ ਕੇ ਇਲਾਜ ਕਰਨਾ ਪਊਗਾ। ਫਿਰ ਉਹਨਾਂ ਨੇ ਬੋਨ ਮੈਰੋ ਟ੍ਰਾਂਸਪਲਾਂਟ ਦੀ ਸਲਾਹ ਦਿੱਤੀ ਸੀ, ਉਹ ਬੋਨ ਮੈਰੋ ਟ੍ਰਾਂਸਪਲਾਂਟ ਫਿਰ ਅਸੀਂ ਰੋਇਲ ਪ੍ਰਿੰਸ ਐਲਫਰੈਡ ਹੋਸਪਿਟਲ ਜਿਹੜਾ ਸਿਡਨੀ ਦਾ ਹੈ ਉੱਥੇ ਕਰਵਾਇਆ ਅਤੇ ਹੁਣ ਕਰੀਬ 3 ਮਹੀਨੇ ਹੋ ਗਏ ਨੇ ਬੋਨ ਟ੍ਰਾਂਸਪਲਾਂਟ ਹੋਏ ਨੂੰ ਅਤੇ ਵਧੀਆ ਰਿਕਵਰੀ, ਹੁਣ ਕਾਫੀ ਸਿਹਤ ਉਹਨਾਂ ਦੀ ਵੱਲ ਹੈ
ਅਤੇ ਹੁਣ ਘਰ ਨੇ ਚੱਲਦੇ ਫਿਰਦੇ ਨੇ ਵਧੀਆ?
ਹਾਂਜੀ ਹਾਂਜੀ ਬਿਲਕੁਲ, ਉਹ ਪੂਰੇ ਸਿਹਤਮੰਦ ਨੇ ਹੁਣ ਅਤੇ ਆਪਣਾ ਡੇਲੀ ਸੈਰ ਕਰਦੇ ਨੇ ਸਵੇਰੇ ਉੱਠ ਕੇ ਅਤੇ ਵਧੀਆ ਉਹਨਾਂ ਦੀ ਸਿਹਤ ਹੈ ਅਤੇ ਇੱਥੇ ਵੀ ਮੇਰੇ ਨਾਲ ਹੁਣ ਅਸੀਂ ਡਰਾਈਵ ਕਰਕੇ ਹੀ ਸਿਡਨੀ ਤੋਂ ਮੈਲਬਨ ਆਏ ਹਾਂ ਅਤੇ ਵਧੀਆ ਮੇਰੇ ਨਾਲ ਆਏ ਨੇ ਅਤੇ ਇੱਥੇ ਇੰਜੋਏ ਕਰ ਰਹੇ ਨੇ ਹੁਣ।
ਅਤੇ ਕੈਂਸਰ ਆਪਣੇ ਆਪ 'ਚ ਇੱਕ ਬਹੁਤ ਵੱਡਾ ਨਾਂ, ਜਦ ਵੀ ਕਿਸੇ ਦੇ ਮਨ 'ਚ ਆਉਂਦਾ ਇਹੋ ਜਿਹਾ ਖਿਆਲ ਤਾਂ ਇੱਕ ਵਾਰ ਬੰਦਾ ਕੰਬ ਜਾਂਦਾ, ਅਤੇ ਵੱਡੀ ਗੱਲ ਬੋਨ ਮੈਰੋ ਟ੍ਰਾਂਸਪਲਾਂਟ ਹੋਣਾ, ਸੋ ਖਰਚਾ ਕਾਫੀ ਜ਼ਿਆਦਾ ਆਇਆ ਹੋਣਾ?
ਹਾਂਜੀ, ਜੇ ਖਰਚੇ ਦੀ ਗੱਲ ਕਰੀਏ ਜੀ, ਜੇ ਮੈਂ ਆਪਦੇ ਬੇਸ 'ਤੇ ਟ੍ਰੀਟਮੈਂਟ ਇੱਥੇ ਕਰਵਾਉਣਾ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕਿਸੇ ਵੀ ਤਰੀਕੇ ਨਾਲ ਸੰਭਵ ਹੈਗਾ ਸੀ, ਅਤੇ ਪਰ ਇੰਸ਼ੋਰੈਂਸ ਨੇ ਜਿੰਨਾ ਵੀ ਹੋਸਪਿਟਲ ਦਾ ਖਰਚਾ ਸੀ, ਜੇ ਮੈਂ ਅੰਦਾਜ਼ਾ ਲਾਵਾਂ ਤਾਂ ਕਰੀਬ $1.5 ਲੱਖ ਦਾ ਖਰਚਾ ਹੋਏਗਾ ਜਿਹੜਾ ਇੰਸ਼ੋਰੈਂਸ ਨੇ ਪੇ ਕੀਤਾ, ਅਤੇ ਉਹਦੇ ਵਿੱਚੋਂ ਜਿੰਨੇ ਵੀ ਹੋਸਪਿਟਲ ਦੇ ਬਿੱਲ ਨੇ, ਮੈਂ ਇੱਕ ਵੀ ਬਿੱਲ ਦੇਖਿਆ ਨਹੀਂ ਹੈ, ਉਹਨਾਂ ਨੇ ਮੈਨੂੰ ਕੋਈ ਵੀ ਬਿੱਲ ਨਹੀਂ ਭੇਜਿਆ, ਉਹ ਸਿੱਧਾ ਇੰਸ਼ੋਰੈਂਸ ਨੂੰ ਜਾਂਦਾ ਸੀ ਅਤੇ ਇੰਸ਼ੋਰੈਂਸ ਪੇ ਕਰ ਦਿੰਦੀ ਸੀ।
ਇੱਕ ਬਹੁਤ ਵੱਡੀ ਰਕਮ ਹੈ ਤਾਂ?
ਹਾਂਜੀ, ਇਹ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਲਾਈਫ ਸੇਵਰ ਹੈ, ਜ਼ਿੰਦਗੀ ਬਚਾਉਣ ਦਾ ਇੱਕ, ਕਿਉਂਕਿ ਦੁਨੀਆ ਦਾ ਬਿਹਤਰੀਨ ਇਲਾਜ ਸਾਨੂੰ ਮਿਲ ਸਕਿਆ ਆਸਟ੍ਰੇਲੀਆ ਦੇ ਵਿੱਚ ਕਹਿ ਲਓ, ਅਤੇ ਉਹ ਇੰਸ਼ੋਰੈਂਸ ਤੋਂ ਬਿਨਾਂ ਨਹੀਂ ਇੱਥੇ ਪੋਸੀਬਲ ਸੀਗਾ ਸਾਡੇ ਵਾਸਤੇ।
ਆਪਣੇ ਭਾਈਚਾਰੇ 'ਚ ਮੈਂ ਦੇਖਦਾ ਇੰਸ਼ੋਰੈਂਸ ਮਜਬੂਰੀ ਵਜੋਂ ਤਾਂ ਭਾਵਾਂ ਲੈ ਲੈਣ, ਉਹਨੂੰ ਇੱਕ ਸਹੂਲਤ ਵਜੋਂ ਲੈਣਾ ਅਜੇ ਵੀ ਦਿਮਾਗ 'ਚ ਨਹੀਂ ਆਉਂਦਾ ਕਈ ਲੋਕਾਂ ਦੇ।
ਹਾਂਜੀ, ਮੈਂ ਬਹੁਤ ਜਦੋਂ ਸਾਡੇ ਨਾਲ ਇੱਦਾਂ ਹੋਇਆ ਤਾਂ ਮੈਂ ਉਸ ਤੋਂ ਬਾਅਦ ਕਾਫੀ ਕਮਿਊਨਿਟੀ ਦੇ ਵਿੱਚ ਐਕਟਿਵ ਤਰੀਕੇ ਨਾਲ ਦੇਖਦਾ ਕਿ ਕੌਣ ਇਨਕੁਆਇਰ ਕਰ ਰਿਹਾ, ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਅਤੇ ਜੇ ਕਿਸੇ ਨੂੰ ਕੋਈ ਲੱਗ ਰਹੀ ਹੈ, ਕੋਈ ਨਹੀਂ ਸਮਝ ਆ ਰਿਹਾ ਕਿ ਕਿਉਂ ਲੈਣੀ ਚਾਹੀਦੀ, ਕਿਵੇਂ ਲੈਣੀ ਚਾਹੀਦੀ, ਅਤੇ ਕੋਸ਼ਿਸ਼ ਕਰਦਾ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਦੱਸਿਆ ਜਾਵੇ ਕਿ ਕੀ ਪ੍ਰੋਸੈਸ ਹੈ ਅਤੇ ਕਿਉਂ ਤੁਹਾਨੂੰ ਲੈਣੀ ਬਹੁਤ ਜ਼ਰੂਰੀ ਹੈ, ਤੁਸੀਂ ਕਿੰਨੇ ਵੀ ਫਿੱਟ ਹੋ, ਤੁਹਾਨੂੰ ਇੰਸ਼ੋਰੈਂਸ ਜਿਹੜੀ ਉਹ ਕਿਉਂ ਜ਼ਰੂਰੀ ਹੈ। ਹੁਣ ਤਾਂ ਈਵਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਤੁਹਾਡੇ ਵੀਜ਼ਾ ਨਾਲ ਅਟੈਚ ਕਰ ਦਿੱਤੀ ਹੈ ਕਿ ਵਿਜ਼ਟਰ ਵੀਜ਼ਾ, ਜੇ ਪੇਰੈਂਟਸ ਦਾ ਵਿਜ਼ਟਰ ਵੀਜ਼ਾ ਹੈ ਉਹਦੇ ਨਾਲ ਇੰਸ਼ੋਰੈਂਸ ਮੈਂਡੇਟਰੀ ਹੈ, ਤੁਹਾਨੂੰ ਲੈਣੀ ਬਣਦੀ ਹੈ, ਨਹੀਂ ਤਾਂ ਤੁਹਾਡਾ ਵੀਜ਼ਾ ਵੀ ਕੈਂਸਲ ਹੋ ਸਕਦਾ। ਅਤੇ ਇਹਦੇ ਵਿੱਚ ਮੇਨ ਜ਼ਰੂਰੀ ਚੀਜ਼ ਇਹ ਹੈ ਕਿ ਇੰਸ਼ੋਰੈਂਸ ਜਿਹੜੀ ਹੈ, ਆਪਾਂ ਹੈਲਥ ਇੰਸ਼ੋਰੈਂਸ ਲੈਂਦੇ ਹਾਂ, ਉਹ ਸਾਨੂੰ ਆਸਟ੍ਰੇਲੀਅਨ ਜਿਹੜੀਆਂ ਇੰਸ਼ੋਰੈਂਸ ਪ੍ਰੋਵਾਈਡਰ ਨੇ ਉਹਨਾਂ ਕੋਲੋਂ ਲੈਣੀ ਚਾਹੀਦੀ ਹੈ, ਕਿਉਂਕਿ ਉਹ ਸਾਨੂੰ ਤਰੀਕੇ ਨਾਲ ਇੱਥੋਂ ਦੇ ਕਾਨੂੰਨਾਂ ਦੇ ਹਿਸਾਬ ਨਾਲ ਪ੍ਰੋਪਰ ਤਰੀਕੇ ਨਾਲ ਸਾਡੀ ਮਦਦ ਕਰ ਸਕਦੇ ਆ। ਜੇ ਅਸੀਂ ਬਾਹਰੋਂ ਕਿਤੇ ਲੈ ਕੇ ਆਉਂਦੇ ਹਾਂ ਤਾਂ ਉਹਦੇ 'ਚ ਫਿਰ ਸਾਨੂੰ ਇੱਥੋਂ ਅਤੇ ਉੱਥੋਂ ਦੇ ਜਿਹੜੇ ਪੈਸੇ ਦਾ ਲੈਣ ਦੇਣ ਹੈ ਉਹਦੇ ਵਿੱਚ ਅੜਚਣਾਂ ਬਹੁਤ ਆਉਂਦੀਆਂ ਨੇ।
ਵੈਸੇ ਵੀ ਅਸੀਂ ਕਈ ਲੋਕਾਂ ਦੇ ਤਜ਼ਰਬੇ ਪਹਿਲਾਂ ਵੀ ਸਾਂਝੇ ਕਰ ਚੁੱਕੇ ਹਾਂ। ਭਾਰਤ ਤੋਂ ਉਹਨਾਂ ਨੇ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਆਪਣਾ ਬੀਮਾ ਕਰਾਇਆ ਹੋਇਆ ਸੀ, ਪਰ ਕਈ ਲੋਕਾਂ ਦੇ ਤਜ਼ਰਬੇ ਬਹੁਤੇ ਵਧੀਆ ਨਹੀਂ ਰਹੇ। ਖੈਰ, ਅਸੀਂ ਇੰਡੋਰਸ ਤਾਂ ਨਹੀਂ ਕਰਨਾ ਚਾਹੁੰਦੇ ਕਿ ਕਿਹੜੀ ਕੰਪਨੀ ਚੰਗੀ ਆ ਜਾਂ ਕਿਹੜੀ ਕੰਪਨੀ ਮਾੜੀ ਆ, ਪਰ ਵੱਖੋ ਵੱਖਰੇ ਲੋਕਾਂ ਨਾਲ ਹੋਈਆਂ ਗੱਲਾਂ ਬਾਤਾਂ ਅਤੇ ਉਹਨਾਂ ਦੇ ਤਜ਼ਰਬਿਆਂ ਦੇ ਆਧਾਰ 'ਤੇ ਉਦੋਂ ਅਸੀਂ ਇਹ ਨਿਚੋੜ, ਇਹ ਤੱਤ, ਇਹ ਸਿੱਟਾ ਕੱਢਿਆ ਸੀ ਕਿ ਹੋ ਸਕਦਾ ਆਸਟ੍ਰੇਲੀਅਨ ਕੰਪਨੀਆਂ ਤੋਂ ਲਈਆਂ ਗਈਆਂ ਬੀਮਾ ਪਾਲਿਸੀਆਂ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੋਣ। ਜਿਵੇਂ ਹਰਕਮਲਪ੍ਰੀਤ ਹੋਣਾ ਨੇ ਦੱਸਿਆ, ਇਹਨਾਂ ਨੇ ਵੀ ਇੱਕ ਆਸਟ੍ਰੇਲੀਅਨ ਕੰਪਨੀ ਤੋਂ ਬੀਮਾ ਲਿਆ ਹੋਇਆ ਸੀ, ਪਾਲਿਸੀ ਲਈ ਹੋਈ ਸੀ, ਜਿਹਦੇ ਚੱਲਦਿਆਂ ਉਹਨਾਂ ਨੇ ਅਜੇ ਤੱਕ ਆਪਣੇ ਬਿੱਲ ਵੀ ਨਹੀਂ ਦੇਖੇ ਅਤੇ ਕੰਪਨੀ ਸਿੱਧੀ ਹੋਸਪਿਟਲ ਨਾਲ ਅਟੈਚਡ ਹੈ ਅਤੇ ਉਹ ਸਿੱਧੇ ਬਿੱਲ ਪੇ ਕਰ ਰਹੇ ਆ। ਅਤੇ ਇਹਦੇ ਚੱਲਦਿਆਂ ਸਾਨੂੰ ਇਹ ਵੀ ਦੱਸੋ ਕਿ ਜਦੋਂ ਆਪਾਂ ਕੋਈ ਪਾਲਿਸੀ ਨਾਲ ਸੰਬੰਧਿਤ ਕਾਗਜ਼ ਪੱਤਰ ਲੌਜ ਕਰਦੇ ਹਾਂ ਉਦੋਂ ਬੜੀਆਂ ਘੁੰਮਣ ਘੇਰੀਆਂ, ਲੋਕ ਬਹੁਤ ਛੇਤੀ ਘਬਰਾ ਜਾਂਦੇ ਆ, ਤਾਂ ਉਹਦੇ 'ਚ ਕੋਈ ਤੁਹਾਨੂੰ ਤਾਂ ਨਹੀਂ ਦਿੱਕਤ ਆਈ ਜਦ ਤੁਸੀਂ ਉਹ ਪਹਿਲੀ ਵਾਰ ਲੌਂਚ ਕੀਤਾ, ਤੁਸੀਂ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਦੱਸਿਆ ਕਿ ਸਾਨੂੰ ਇਹ ਸਮੱਸਿਆ ਆਈ ਹੈ?
ਜਦੋਂ ਪਹਿਲੀ ਵਾਰ ਮੈਂ ਇੰਸ਼ੋਰੈਂਸ ਨਾਲ ਗੱਲ ਕੀਤੀ ਜੀ ਅਤੇ ਉਹਨਾਂ ਨੇ ਮੈਨੂੰ ਕਾਫੀ ਡਿਟੇਲ ਦੇ ਵਿੱਚ ਕਾਗਜ਼ ਪੱਤਰ ਪ੍ਰੋਵਾਈਡ ਕਰਨ ਲਈ ਮੈਨੂੰ ਕਿਹਾ ਕਿ ਸਾਨੂੰ ਇਹ ਕਾਗਜ਼ ਦਿਓ, ਕਿਉਂਕਿ ਆਪਾਂ ਨੂੰ ਇੰਸ਼ੋਰੈਂਸ ਲਈ ਨੂੰ ਹਜੇ 2 ਮਹੀਨੇ ਹੀ ਹੋਏ ਸੀ ਅਤੇ ਹਰ ਇੰਸ਼ੋਰੈਂਸ ਦੇ ਉੱਤੇ ਇੱਕ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਵਾਲਾ ਲੱਗਿਆ ਹੁੰਦਾ ਕੈਵੀਏਟ ਕਿ ਤੁਸੀਂ 1 ਸਾਲ ਤੋਂ ਪਹਿਲਾਂ ਕੋਈ ਵੀ ਜੇ ਪ੍ਰੋਬਲਮ ਕਲੇਮ ਕਰਦੇ ਹਾਂ ਤਾਂ ਤੁਹਾਨੂੰ ਪ੍ਰੀ ਐਗਜ਼ਿਸਟਿੰਗ ਚੈੱਕ ਵਿੱਚੋਂ ਲੰਘਣਾ ਪੈਂਦਾ। ਉਹ ਚੈੱਕ ਕਰਦੇ ਆ ਕਿ ਇਹ ਬਿਮਾਰੀ ਤੁਹਾਨੂੰ ਪਹਿਲਾਂ ਤਾਂ ਨਹੀਂ ਸੀ ਇੰਸ਼ੋਰੈਂਸ ਲੈਣ ਤੋਂ, ਅਤੇ ਉਹਨਾਂ ਨੇ ਫਿਰ ਇੱਕ ਪੇਪਰ ਵਰਕ ਕਾਫੀ ਐਕਸਟੈਂਸਿਵ ਹੁੰਦਾ, ਉਹ ਇਕੱਲਾ ਇੰਸ਼ੋਰੈਂਸ ਦਾ ਨਹੀਂ, ਉਹ ਸਰਕਾਰੀ ਤੌਰ 'ਤੇ ਵੀ ਮਤਲਬ ਉਹ ਸਰਕਾਰ ਵੀ ਉਸ ਪੇਪਰ ਵਰਕ ਨੂੰ ਬੜੇ ਮਤਲਬ ਗੌਰ ਨਾਲ ਚੈੱਕ ਕਰਦੀ ਹੈ ਕਿ ਇਹ ਇੱਥੇ ਆ ਕੇ ਇਹ ਮੈਡੀਕਲ ਟੂਰਿਜ਼ਮ ਤਾਂ ਨਹੀਂ ਵੱਧ ਰਿਹਾ ਕਿ ਲੋਕ ਇੱਥੇ ਆ ਕੇ ਅਤੇ
ਮਤਲਬ ਕੋਈ $100 ਦੀ ਇੰਸ਼ੋਰੈਂਸ ਲੈ ਕੇ ਆਪਣਾ ਦਿਲ ਦਾ ਆਪਰੇਸ਼ਨ ਕਰਾ ਕੇ ਜਾਂਦਾ $4 ਲੱਖ ਦਾ,
ਅਤੇ ਉਸ ਕਰਕੇ ਉਹ ਕਾਫੀ ਪੇਪਰ ਵਰਕ ਜਿਹੜਾ ਉਹ ਲੋਕਾਂ ਨੂੰ ਲੱਗਦਾ ਹੈ ਕਿ ਉਹ ਕਾਫੀ ਕੰਬਰਸਮ ਕਹਿ ਸਕਦੇ ਹਾਂ ਆਪਾਂ, ਵੀ ਬੜਾ ਗੁੰਝਲਦਾਰ ਤਰੀਕਾ ਹੈ, ਪਰ ਉਹਦੇ ਵਿੱਚ ਇਹ ਹੈ ਕਿ ਕਿਉਂਕਿ ਉਹ ਕਾਗਜ਼ ਪੱਤਰ ਕਾਫੀ ਬਣ ਜਾਂਦੇ ਆ ਕਿ ਤੁਸੀਂ ਦਿਖਾਓ ਸਾਨੂੰ ਕਦੋਂ ਚੈੱਕ ਪਹਿਲੀ ਵਾਰੀ ਕਰਾਇਆ ਸੀ ਅਤੇ ਕੀ ਪੇਪਰ ਉਹ ਡਾਕਟਰ ਨੇ ਹਿਸਟਰੀ ਤੁਹਾਡੀ ਬਣਾਈ ਹੈ। ਉਹਦੇ ਵਿੱਚ ਮੇਨ ਇਹ ਹੈਗਾ ਕਿ ਤੁਸੀਂ ਕਿਸੇ ਵੀ ਜਿਹੜੇ ਵੀ ਤੁਸੀਂ ਡਾਕਟਰ ਕੋਲ ਪਹਿਲੀ ਵਾਰੀ ਜਾਓਗੇ, GP ਕੋਲ ਤੁਸੀਂ ਆਪਾਂ ਜਾਂਦੇ ਹਾਂ ਪਹਿਲੀ ਵਾਰ, ਅਤੇ ਉਹ ਤੁਹਾਡਾ ਰਿਕਾਰਡ ਰੱਖਦਾ ਸਾਰੇ ਦਾ ਸਾਰਾ, ਅਤੇ ਉਹ ਜਿਹੜਾ ਰਿਕਾਰਡ ਹੈ ਉਹੀ ਤੁਸੀਂ ਉਹਦੇ ਕੋਲੋਂ ਲੈਣਾ ਹੈ ਵਾਪਸ, ਅਤੇ ਉਹਦਾ ਫਰਜ਼ ਬਣਦਾ ਕਿ ਤੁਹਾਨੂੰ ਡਿਟੇਲ 'ਚ ਰਿਕਾਰਡ ਦੇਵੇ। ਆਪਣੇ ਲੋਕ ਕਾਫੀ ਜ਼ਿਆਦਾ ਇਸ ਗੱਲ ਤੋਂ ਝਿਜਕਦੇ ਨੇ ਕਿ ਯਾਰ ਹੁਣ ਸਾਨੂੰ ਮੰਗਣੇ ਪੈਣੇ, ਸਾਨੂੰ ਉੱਥੋਂ ਲਿਆਉਣੇ ਪੈਣੇ, ਉਹ ਡਾਕਟਰ ਸਾਨੂੰ ਦਊਗਾ ਕਿ ਨਹੀਂ। ਉਹ ਡਾਕਟਰ ਦਾ ਫਰਜ਼ ਬਣਦਾ, ਤੁਹਾਨੂੰ ਦੇਗਾ ਸਾਰੇ ਡਾਕੂਮੈਂਟ ਜਿਹੜੇ ਵੀ ਤੁਹਾਨੂੰ ਚਾਹੀਦੇ ਆ, ਉਹ ਹਸਪਤਾਲ ਦੇ ਨੇ, ਉਹ ਕਿਸੇ ਵੀ ਜਨਰਲ ਪ੍ਰੈਕਟੀਸ਼ਨਰ ਦੇ ਨੇ, ਉਹ ਕਾਗਜ਼ ਪੱਤਰ ਤੁਸੀਂ ਇੰਸ਼ੋਰੈਂਸ ਨੂੰ ਭੇਜਣੇ ਆ ਅਤੇ ਉਹ ਉਹਦੇ ਬੇਸ 'ਤੇ ਤੁਹਾਨੂੰ ਅਪਰੂਵ ਕਰ ਦਿੰਦੇ ਆ।
ਹਸਪਤਾਲ ਦੇ ਅਧਿਕਾਰੀ ਦੱਸਦੇ ਆ ਕਿ ਉਹਨਾਂ ਨੂੰ ਸਮੱਸਿਆ ਆਉਂਦੀ ਆ ਜਦੋਂ ਕੋਈ ਭਾਰਤ ਦੀ ਕੰਪਨੀ ਨਾਲ ਇੰਸ਼ੋਰੈਂਸ ਕੀਤੀ ਹੋਵੇ, ਉਹਦੇ ਚੱਲਦਿਆਂ ਤੁਸੀਂ ਕੋਈ ਜਾਣਕਾਰੀ ਇਕੱਠੀ ਕੀਤੀ? ਕਿਉਂਕਿ ਹੁਣ ਕਾਫੀ ਸਾਰੇ ਲੋਕ ਤੁਹਾਡੇ ਇਨ ਟੱਚ ਨੇ, ਖਾਸ ਤੌਰ 'ਤੇ ਫੇਸਬੁੱਕ 'ਤੇ ਬੜੇ ਫੰਡਰੇਜ਼ਰ ਹੁੰਦੇ ਆ, ਬਹੁਤ ਲੋਕਾਂ ਨੂੰ ਇਹ ਸਮੱਸਿਆ ਆ ਰਹੀ ਆ।
ਹਾਂਜੀ, ਮੈਂ ਇੱਕ ਫੰਡਰੇਜ਼ਰ ਫੇਸਬੁੱਕ 'ਤੇ ਕਰੀਬ 6 ਮਹੀਨੇ ਪਹਿਲਾਂ ਸੀਗਾ, ਜਿਹਦੇ 'ਚ ਮੈਂ ਉਹਨਾਂ ਨੇ ਕਿਹਾ ਕਿ ਅਸੀਂ ਇੰਡੀਆ ਤੋਂ ਇੰਸ਼ੋਰੈਂਸ ਲਈ ਸੀ ਅਤੇ ਉਹ ਹੁਣ ਸਾਡੀ ਓਨਰ ਨਹੀਂ ਕਰ ਰਹੇ ਇੰਸ਼ੋਰੈਂਸ, ਅਤੇ ਤੁਸੀਂ ਸਾਡੀ ਹੈਲਪ ਕਰੋ, ਫੰਡਰੇਜ਼ਰ ਸੀਗਾ। ਅਤੇ ਮੈਂ ਉਹਨਾਂ ਨਾਲ ਕੋਂਟੈਕਟ ਕੀਤਾ ਅਤੇ ਉਹਨਾਂ ਨੂੰ ਪੁੱਛਿਆ ਕਿ ਕੀ ਪ੍ਰੋਬਲਮ ਆ ਰਹੀ ਹੈ, ਅਤੇ ਉਹ ਕਹਿੰਦੇ ਕਿ ਸਾਨੂੰ ਹੋਸਪਿਟਲ ਕਹਿ ਰਿਹਾ ਕਿ ਤੁਸੀਂ ਆਪਦੀ ਇੰਸ਼ੋਰੈਂਸ ਕੰਪਨੀ ਨੂੰ ਇੰਸ਼ੋਰੈਂਸ ਕੰਪਨੀ ਕਹਿ ਰਹੀ ਹੈ ਕਿ ਤੁਸੀਂ ਹੋਸਪਿਟਲ ਨੂੰ ਕਹੋ ਸਾਡੇ ਨਾਲ ਗੱਲ ਕਰਨ ਅਤੇ ਅਸੀਂ ਪੇ ਕਰ ਦਿਆਂਗੇ, ਪਰ ਹੋਸਪਿਟਲ ਕਹਿ ਰਿਹਾ ਕਿ ਅਸੀਂ ਤੁਹਾਡੀ ਇੰਸ਼ੋਰੈਂਸ ਕੰਪਨੀ ਨਾਲ ਗੱਲ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਕੋਈ ਨੁਮਾਇੰਦਾ ਆਸਟ੍ਰੇਲੀਆ ਦੇ ਵਿੱਚ ਨਹੀਂ ਹੈ, ਅਸੀਂ ਇੰਟਰਨੈਸ਼ਨਲ ਕਿਸੇ ਵੀ ਬਾਹਰ ਦੇ ਬੰਦੇ ਨਾਲ ਗੱਲ ਕਿੱਦਾਂ ਕਰਾਂਗੇ ਕਿਉਂਕਿ ਸਾਡਾ ਉਹਨਾਂ ਨਾਲ ਕੋਈ ਕੰਟਰੈਕਟ ਜਾਂ ਕੋਈ ਕਰਾਰ ਨਹੀਂ ਹੈ, ਤੁਸੀਂ ਸਾਨੂੰ ਪੇ ਕਰ ਦਿਓ, ਅਸੀਂ ਤੁਹਾਨੂੰ ਬਿੱਲ ਦੇ ਦਿੰਦੇ ਹਾਂ, ਤੁਸੀਂ ਆਪਦੀ ਕੰਪਨੀ ਤੋਂ ਕਲੇਮ ਕਰ ਲਿਓ। ਪਰ ਕੰਪਨੀ ਕਹਿੰਦੀ ਸੀ ਨਹੀਂ, ਅਸੀਂ ਤੁਹਾਨੂੰ ਪੇ ਨਹੀਂ ਕਰਾਂਗੇ, ਅਸੀਂ ਹੋਸਪਿਟਲ ਨੂੰ ਪੇ ਕਰਾਂਗੇ ਅਤੇ ਤੁਸੀਂ ਹੋਸਪਿਟਲ ਨਾਲ ਸਾਡੀ ਗੱਲ ਕਰਾਓ।
ਅਤੇ ਪ੍ਰਾਈਵੇਸੀ ਦੇ ਕਾਨੂੰਨ ਵੀ ਆਸਟ੍ਰੇਲੀਆ ਦੇ ਬੜੇ ਵੱਖਰੇ ਆ ਨਾ, ਉਹ ਤੁਹਾਡੀ ਮਰੀਜ਼ ਦੀ ਜਾਣਕਾਰੀ ਜਾਂ ਉਹ ਦੇ ਨਹੀਂ ਸਕਦੇ,
ਹੋਸਪਿਟਲ ਕੋਈ ਵੀ ਤੁਹਾਡੀ ਜਾਣਕਾਰੀ ਜਿਹੜੀ ਆ ਉਹ ਈਵਨ ਪਰਿਵਾਰਕ ਮੈਂਬਰਾਂ ਨੂੰ ਵੀ ਦੇਣ ਤੋਂ ਪਹਿਲਾਂ ਹਾਂਜੀ ਪਰਿਵਾਰਕ ਮੈਂਬਰਾਂ ਨੂੰ ਵੀ ਦੇਣ ਤੋਂ ਪਹਿਲਾਂ ਉਹ ਇੱਕ ਸਾਈਨ ਕਰਾਉਂਦੇ, ਜਿੱਦਾਂ ਮੇਰੇ ਪਿਤਾ ਜੀ ਦੀ ਜਿਹੜੀ ਕੋਈ ਵੀ ਜਾਣਕਾਰੀ ਸੀਗੀ ਮੈਡੀਕਲ, ਜੇ ਮੈਂ ਕੋਈ ਰਿਪੋਰਟ, ਸਾਡੇ ਫੈਮਿਲੀ ਵਿੱਚ ਵੀ ਡਾਕਟਰਸ ਨੇ, ਮੇਰੇ ਚਾਚਾ ਜੀ ਦੀ ਬੇਟੀ ਡਾਕਟਰ ਹੈ ਅਤੇ ਅਸੀਂ ਉਹਨਾਂ ਨਾਲ ਵੀ ਸ਼ੇਅਰ ਕਰਦੇ ਸੀ, ਤਾਂ ਉਹ ਪਹਿਲਾਂ ਮੇਰੇ ਡੈਡ ਕੋਲੋਂ ਉਹ ਸਾਈਨ ਕਰਾ ਕੇ ਕਿ ਇਹ ਜਾਣਕਾਰੀ ਸਾਡੀ ਤੋਂ ਅਸੀਂ ਤੀਜੇ ਬੰਦੇ ਨੂੰ ਦੇਣੀ ਹੈ ਅਤੇ ਉਹ ਸਾਨੂੰ ਤਾਂ ਹੀ ਮਿਲਦੀ ਸੀ। ਅਤੇ ਇਸ ਤਰ੍ਹਾਂ ਹਿੰਦੁਸਤਾਨ ਤੋਂ ਜਾਂ ਕਿਸੇ ਵੀ ਹੋਰ ਥਾਂ ਤੋਂ ਲਈ ਇੰਸ਼ੋਰੈਂਸ ਜਿਹੜੀ ਹੈ ਉਹ ਮੈਂ ਨਹੀਂ ਕਹਿੰਦਾ ਕਿ ਓਨਰ ਨਹੀਂ ਕਰਦੇ, ਉਹ ਓਨਰ ਕਰ ਸਕਦੇ ਹੋਣਗੇ, ਪਰ ਉਹ ਤਰੀਕਾ ਇੰਨਾ ਗੁੰਝਲਦਾਰ ਹੁੰਦਾ ਕਿ ਤੁਹਾਨੂੰ ਉਹ ਉਸ ਵੇਲੇ ਦੇ ਵਿੱਚ ਜਦੋਂ ਤੁਸੀਂ ਪਹਿਲਾਂ ਹੀ ਇੱਕ ਮੈਡੀਕਲ ਐਮਰਜੈਂਸੀ 'ਚ ਆ ਅਤੇ ਉੱਪਰੋਂ ਤੁਹਾਨੂੰ ਬਾਕੀ ਚੀਜ਼ਾਂ ਵੱਲ ਧਿਆਨ ਦੇਣਾ ਪਵੇ, ਉਹ ਕਾਫੀ ਔਖਾ ਟਾਈਮ ਹੋ ਜਾਂਦਾ।
ਜਦੋਂ ਕੈਂਸਰ ਵਰਗੀ ਭਿਆਨਕ ਬਿਮਾਰੀ ਹੋਵੇ, ਤੁਸੀਂ ਜਦ ਸਾਰੇ ਸਿਸਟਮ 'ਚੋਂ, ਹਸਪਤਾਲਾਂ ਦੇ ਗੇੜੇ, ਇਹ ਸਾਰੀ ਚੀਜ਼ਾਂ 'ਚੋਂ ਨਿਕਲਦੇ ਹੋ, ਇੱਕ ਪਾਸੇ ਹੈ ਨਾ ਤੁਹਾਡੇ ਪਿਤਾ ਜੀ ਦੀ ਜਾਨ ਆ, ਦੂਜੇ ਪਾਸੇ ਤੁਸੀਂ ਉਹ ਹੋਸਪਿਟਲ ਦਾ ਸਿਸਟਮ ਦੇਖ ਰਹੇ ਹੋ, ਬੀਮਾ ਕੰਪਨੀ ਨਾਲ ਵੀ ਰੁਝਾ ਪਿਆ ਹੋਇਆ, ਉਹਨਾਂ ਨੂੰ ਵੀ ਡਾਕੂਮੈਂਟ ਦੇਣੇ ਆ, ਸੋ ਕਿਸ ਕਿਸਮ ਦੇ ਖਿਆਲ ਉਸ 6 ਮਹੀਨੇ ਉਸ ਸਾਲ 'ਚ ਤੁਹਾਡੇ ਮਨ ਮੰਦਰ 'ਚ ਜ਼ਿਹਨ 'ਚ ਆਏ?
ਇਸ ਗੱਲ ਇਸ ਤਰੀਕਾ ਕਹਿ ਸਕਦੇ ਭਾਅ ਜੀ ਕਿ ਮੈਂ ਕਹਿ ਲਓ ਕਿ ਆਸਟ੍ਰੇਲੀਅਨ ਜਿਹੜਾ ਮੈਡੀਕਲ ਸਿਸਟਮ ਹੈ ਉਹਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਦੇ ਜਿਹੜੇ ਸਪੈਸ਼ਲਿਸਟਸ ਨੇ ਜਾਂ ਨਰਸਿੰਗ ਸਟਾਫ ਹੈ ਉਹ ਆਪਦੀ ਜਾਨ ਤੋਂ ਵੱਧ ਤੁਹਾਡੀ ਜਾਨ ਦੀ ਫਿਕਰ ਕਰਦੇ ਹੈ, ਅਤੇ ਉਹਨਾਂ ਨੇ ਇੰਨੀ ਕੁ ਜ਼ਿਆਦਾ ਸਾਡੀ ਸੇਵਾ ਕੀਤੀ ਹੈ ਕਿ ਆਪਾਂ ਪਰਿਵਾਰ ਵਿੱਚ ਵੀ ਕਈ ਵਾਰ ਕੁਛ ਕੰਮ ਆਪਣੇ ਘਰ ਦੇ ਵਿੱਚ ਕੋਈ ਬਿਮਾਰ ਬੰਦਾ ਹੋਵੇ ਅਤੇ ਆਪਾਂ ਉਹਦੀ ਕੇਅਰ ਕਰਦੇ ਹਾਂ ਅਤੇ ਆਪਾਂ ਸ਼ਾਇਦ ਕੁਛ ਗੱਲਾਂ ਦਾ ਧਿਆਨ ਰੱਖਣ ਤੋਂ ਉਲਝ ਜਾਂਦੇ ਹਾਂ ਕਿ ਨਹੀਂ ਰੱਖ ਸਕਦੇ, ਉਹਨਾਂ ਨੇ ਕਦੇ ਵੀ ਇਹੋ ਜਿਹਾ ਕੋਈ ਮੌਕਾ ਨਹੀਂ ਆਉਣ ਦਿੱਤਾ ਮੈਡੀਕਲ ਸਿਸਟਮ ਨੇ, ਕਦੇ ਸਾਨੂੰ ਐਵੇਂ ਨਹੀਂ ਹੋਇਆ ਕਿ ਉਹ ਸਾਨੂੰ ਬਹੁਤ ਜ਼ਿਆਦਾ ਮਤਲਬ ਡਿਫਰੈਂਟ ਤਰੀਕੇ ਨਾਲ ਜਾਂ ਕਹਿ ਲਓ ਕਿ ਅਸੀਂ ਬਾਹਰੋਂ ਆਏ ਹਾਂ ਅਤੇ ਉਸ ਤਰੀਕੇ ਨਾਲ ਸਾਨੂੰ ਵੱਖਰਾ ਟ੍ਰੀਟ ਕਰ ਰਿਹਾ, ਅਤੇ ਉਹ ਇੱਕ ਪਰਿਵਾਰਕ ਮੈਂਬਰ ਵਾਂਗੂ ਇੱਕ ਵੱਡੀ ਫੈਮਿਲੀ ਵਾਂਗੂ ਉਹਨਾਂ ਨੇ ਸਾਨੂੰ ਟ੍ਰੀਟ ਕੀਤਾ, ਅਤੇ ਜਿੰਨੀ ਵਾਰ ਵੀ ਅਸੀਂ ਉੱਥੇ ਜਾਂਦੇ ਹਾਂ ਇੱਕ ਇਹੋ ਜਿਹਾ ਫੀਲ ਹੁੰਦਾ ਹੈ ਕਿ ਸਾਨੂੰ ਕਦੇ ਇਹ ਨਹੀਂ ਲੱਗਦਾ ਕਿ ਮਤਲਬ ਕਿ ਇਹ ਡਾਕਟਰ ਪਤਾ ਨਹੀਂ ਸ਼ਾਇਦ ਸਾਨੂੰ ਤਰੀਕੇ ਨਾਲ ਮਿਲੇਗਾ ਕਿ ਨਹੀਂ ਮਿਲੇਗਾ, ਭਾਵੇਂ ਉਹ ਕਿੰਨਾ ਵੀ ਵੱਡਾ ਡਾਕਟਰ ਹੈ, ਮਤਲਬ ਆਸਟ੍ਰੇਲੀਆ ਦੇ ਬੈਸਟ ਸਪੈਸ਼ਲਿਸਟ ਜਿਹੜੇ ਨੇ, ਦੁਨੀਆ ਦੇ ਮੰਨੇ ਪ੍ਰਮੰਨੇ ਡਾਕਟਰ ਨੇ ਜਿਨ੍ਹਾਂ ਨੇ ਉਹਨਾਂ ਦਾ ਟ੍ਰੀਟਮੈਂਟ ਕੀਤਾ ਹੈ, ਅਤੇ ਉਹ ਸਾਨੂੰ ਹਮੇਸ਼ਾ ਐਵੇਂ ਹੀ ਮਿਲਦੇ ਆ, ਹੁਣ ਵੀ ਜਦੋਂ ਵੀਕਲੀ ਵਿਜ਼ਿਟ 'ਤੇ ਅਸੀਂ ਜਾਂਦੇ ਹਾਂ ਕਿ ਜਿਵੇਂ ਆਪਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮਿਲ ਰਿਹਾ ਅਤੇ ਹਾਲ ਚਾਲ ਪੁੱਛਦੇ ਆ।
ਅਤੇ ਵੱਡੀ ਗੱਲ, ਕਿੰਨੀਆਂ ਡੂੰਘੀਆਂ ਜੇਬਾਂ ਨੇ ਅਤੇ ਕਿੰਨੇ ਨੋਟਾਂ ਦੀਆਂ ਥਾਬੀਆਂ, ਉਹ ਨਹੀਂ ਦੇਖਿਆ ਜਾਂਦਾ ਆਸਟ੍ਰੇਲੀਆ 'ਚ, ਇਹ ਵੀ ਮੈਂ ਅਕਸਰ ਦੇਖਦਾ।
ਉਹ ਤੁਹਾਡੀ ਐਕਸਟਰਾ ਸਪੋਰਟ ਕੀਤੀ ਜਾਂਦੀ ਹੈ ਜੀ ਉਸ ਮਾਮਲੇ ਦੇ ਵਿੱਚ, ਕਿ ਉਹ ਹਮੇਸ਼ਾ ਹਰ ਗੱਲ 'ਤੇ ਮੇਰੇ ਨਾਲ, ਉਹਨਾਂ ਦਾ ਇੱਕ ਸੋਸ਼ਲ ਵਰਕਰ ਜੁੜਿਆ ਰਹਿੰਦਾ ਅਤੇ ਉਹ ਮੇਰੇ ਨਾਲ ਹਰ ਹਫ਼ਤੇ ਹਰ ਮਹੀਨੇ ਵਾਰ ਵਾਰ ਚੈੱਕ ਕਰਦਾ ਕਿ ਮੈਨੂੰ ਕੋਈ ਤੰਗੀ ਤਾਂ ਨਹੀਂ ਆ ਰਹੀ, ਕਿਉਂਕਿ ਇੱਕ ਫੈਮਿਲੀ ਮੈਂਬਰ ਦਾ ਹੋਸਪਿਟਲ ਲਗਾਤਾਰ ਰਹਿਣਾ ਅਤੇ ਤੁਹਾਡੇ
ਪਰਿਵਾਰ 'ਤੇ
ਪ੍ਰੈਸ਼ਰ ਹੁੰਦਾ, ਉਹ ਮੈਨੂੰ ਪੁੱਛਦੇ ਆ ਕਿ ਅੱਛਾ ਜੀ ਤੁਹਾਨੂੰ ਕੋਈ ਹੈਲਪ ਦੀ ਜਾਂ ਕਾਉਂਸਲਿੰਗ ਦੀ ਲੋੜ ਹੈ ਤਾਂ ਅਸੀਂ ਉਹ ਵੀ ਪ੍ਰੋਵਾਈਡ ਕਰਾਂਗੇ, ਅਤੇ ਤੁਸੀਂ ਜੇ ਕੋਈ ਫਾਈਨੈਂਸ਼ਲੀ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਹਾਡੇ 'ਤੇ ਸਟ੍ਰੈਸ ਆ ਰਿਹਾ ਤਾਂ ਅਸੀਂ ਉਹ ਵੀ ਚੀਜ਼ ਤੁਹਾਡੀ ਮੈਨੇਜ ਕਰਾਂਗੇ, ਸਾਡੇ ਕੋਲ ਹਰ ਤਰ੍ਹਾਂ ਦੀ ਸਪੋਰਟ ਮੌਜੂਦ ਹੈ, ਜਿਹੜੀ ਵੀ ਤੁਹਾਨੂੰ ਚਾਹੀਦੀ ਹੈ ਉਹ ਮਤਲਬ ਉਹ ਚਾਹੇ ਮੈਡੀਕਲ ਸਪੋਰਟ ਹੈ ਅਤੇ ਚਾਹੇ ਨੋਨ ਮੈਡੀਕਲ ਸਪੋਰਟ ਹੈ, ਉਹ ਕਦੇ ਵੀ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਅਸੀਂ ਅਗਲਾ 6 ਮਹੀਨੇ ਦਾ ਇਲਾਜ ਕਰਵਾ ਸਕਦੇ ਹਾਂ ਜਾਂ ਨਹੀਂ ਕਰਵਾ ਸਕਦੇ, ਉਹਨਾਂ ਦਾ ਕੰਮ ਉਹ ਆਪਦਾ ਕੰਮ ਕਰ ਰਹੇ ਆ, ਸਾਨੂੰ ਉਹਨਾਂ ਨੇ ਕਦੇ ਇਸ ਚੀਜ਼ ਦਾ ਅਹਿਸਾਸ ਨਹੀਂ ਹੋਣ ਦਿੱਤਾ ਕਿ ਇਹ ਹਜੇ ਡਿਫਰੈਂਟ ਸਾਡੇ ਤੋਂ ਲੱਗਦੇ ਨੇ ਜਾਂ ਉਹਨਾਂ ਨੇ ਸਾਨੂੰ ਐਜ਼ ਐਨੀ ਆਸਟ੍ਰੇਲੀਅਨ ਟ੍ਰੀਟ ਕੀਤਾ, ਅਤੇ ਇਸ ਚੀਜ਼ ਦਾ ਸਾਨੂੰ ਗਰਵ ਵੀ ਮਤਲਬ ਬਹੁਤ ਮਾਣ ਵੀ ਮਹਿਸੂਸ ਹੁੰਦਾ ਕਿ ਜਦੋਂ ਆਪਾਂ ਕਿਸੇ ਸਿਸਟਮ ਦੇ ਵਿੱਚ ਹਜੇ ਸੈੱਟ ਹੋ ਰਹੇ ਹਾਂ ਅਤੇ ਸਾਨੂੰ ਉਦੋਂ ਪਤਾ ਲੱਗਦਾ ਹੈ ਅਸਲੀ ਕਿ ਸਿਸਟਮ ਇਹ ਕੀ ਹੈ ਅਤੇ
ਕਿਵੇਂ ਤੁਹਾਡੀ ਮਦਦ ਕਰ ਰਿਹਾ।
ਹਾਂਜੀ, ਅਤੇ ਸਾਨੂੰ ਐਜ਼ ਏ ਫੈਮਿਲੀ ਸਾਨੂੰ ਲੱਗਦਾ ਕਿ ਹਾਂ ਆਸਟ੍ਰੇਲੀਆ ਨੇ ਸਾਡੀ ਮਦਦ ਬਹੁਤ ਕੀਤੀ ਹੈ, ਅਤੇ ਈਵਨ ਮੇਰੇ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਜਿਹੜੇ ਮੇਰੇ ਕੰਮ ਹੈ ਜਿਹੜਾ ਮੇਰਾ, ਉਹਨਾਂ ਨੇ ਵੀ ਮੇਰੀ ਬਹੁਤ ਐਕਸਟਰਾ ਹੈਲਪ ਕੀਤੀ ਹੈ ਕਿ ਮੈਨੂੰ ਜਿੰਨੀ ਵੀ ਸਪੋਰਟ ਚਾਹੀਦੀ ਸੀ ਆਪਦੀ ਫੈਮਿਲੀ ਨੂੰ ਦੇਣ ਲਈ, ਮੈਨੂੰ ਕੰਮ ਤੋਂ ਆਉਣ ਜਾਣ ਤੋਂ ਲੇਟ ਆਉਣ ਤੋਂ ਸਾਰਾ ਮੈਨੂੰ ਬਹੁਤ ਫਲੈਕਸੀਬਲ ਵਰਕ ਇਨਵਾਇਰਮੈਂਟ ਦਿੱਤਾ ਕਿ ਮੈਂ ਆਪਦੇ ਪਰਿਵਾਰ ਦੀ ਕੇਅਰ ਕਰ ਸਕਾਂ, ਅਤੇ ਉਹ ਮਤਲਬ ਉਹਨਾਂ ਨੇ ਵੀ ਸਪੈਸ਼ਲੀ ਮੈਨੂੰ ਇੱਥੇ ਬਹੁਤ ਹੈਲਪ ਕੀਤਾ
ਜੀ। ਜਾਂਦੇ ਜਾਂਦੇ ਥੋੜ੍ਹਾ ਜਿਹਾ ਆਪਣੇ ਪਰਿਵਾਰ ਬਾਰੇ ਵੀ ਦੱਸੋ।
ਹਾਂਜੀ, ਮੈਂ 2016 ਵਿੱਚ ਇੱਥੇ ਆਇਆ ਸੀ ਪਹਿਲੀ ਵਾਰ। ਮੈਂ ਟੈਲੀਕੋਮ ਨੈਟਵਰਕ ਇੰਜੀਨੀਅਰ ਹਾਂ ਜੀ, ਅਤੇ ਮੇਰਾ ਸਿਡਨੀ ਵਿੱਚ ਹੀ ਛੋਟੀ ਜਿਹੀ ਕੰਪਨੀ ਜਿਨ੍ਹਾਂ ਨਾਲ ਮੈਂ ਜੁੜ ਕੇ ਕੰਮ ਕਰਦਾ। ਪਰਿਵਾਰ ਦੇ ਵਿੱਚ ਮੰਮੀ ਡੈਡੀ ਵੀ ਹੁਣ ਇੱਥੇ ਹੀ ਨੇ, ਅਤੇ ਮੇਰੀ 1.5 ਸਾਲ ਦੀ ਪੌਣੇ 2 ਸਾਲ ਦੀ ਬੇਟੀ ਹੈ, ਅਤੇ ਮੇਰੀ ਵਾਈਫ ਹੈ, ਅਤੇ ਬਾਕੀ ਪਰਿਵਾਰ ਸਾਡਾ ਵੱਡਾ ਪਰਿਵਾਰ ਹਜੇ ਇੰਡੀਆ ਹੈ।
ਠੀਕ ਹੈ। ਅਤੇ ਸੁਨੇਹਾ ਕੋਈ ਜਾਂਦੇ ਜਾਂਦੇ?
ਸੁਨੇਹਾ ਇਹ ਮੈਂ ਇਹੀ ਜ਼ਰੂਰ ਕਹਿਣਾ ਚਾਹਾਂਗਾ ਕਿ ਅਸੀਂ ਕਿੰਨੇ ਵੀ ਫਿੱਟ ਹਾਂ ਇਹ ਗੱਲ ਮੈਨੇ ਨਹੀਂ ਰੱਖਦੀ, ਜੇ ਤੁਸੀਂ ਕਿਤੇ ਵੀ ਉਸ ਜਗ੍ਹਾ 'ਤੇ ਜਾਂਦੇ ਹੋ ਜਿੱਥੇ ਤੁਸੀਂ ਤੁਹਾਡਾ ਜਿਹੜਾ ਇਲਾਜ ਹੈ ਉਹ ਬਹੁਤ ਮਹਿੰਗਾ ਹੈ, ਅਤੇ ਤੁਸੀਂ ਕਿੰਨੇ ਵੀ ਫਿੱਟ ਹੋ ਤੁਹਾਨੂੰ ਜਿਹੜੀ ਹੈਲਥ ਇੰਸ਼ੋਰੈਂਸ ਹੈ ਜਿਹੜੀ ਉਹ ਲੈਣੀ ਚਾਹੀਦੀ ਹੈ, ਅਤੇ ਉਹ ਹਰ ਹਾਲਤ ਵਿੱਚ ਤੁਸੀਂ ਜ਼ਰੂਰ ਲਓ। ਕੋਈ ਵੀ ਅਣਕਿਆਸੀ ਰੱਬ ਨਾ ਕਰੇ ਕੋਈ ਤੁਹਾਡੇ ਨਾਲ ਘਟਨਾ ਵਾਪਰਦੀ ਹੈ ਅਤੇ ਉਹ ਤੁਹਾਨੂੰ ਮਦਦ ਕਰਦੀ ਹੈ, ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਕਾਗਜ਼ ਪੱਤਰੀ ਕਾਰਵਾਈ ਜਾਂ ਥੋੜ੍ਹੇ ਜਿਹੇ ਪੈਸੇ ਬਚਾ ਕੇ ਤਾਂ ਉਦਾਹਰਣ ਮੈਂ ਆਪਦੀ ਦੇ ਸਕਦਾ ਕਿ ਸਾਹਮਣੇ ਹੈ ਕਿ 1.5 ਸਾਲ ਦੇ ਵਿੱਚ ਅਸੀਂ ਇੰਸ਼ੋਰੈਂਸ ਨੂੰ ਹਰ ਤਰੀਕੇ ਨਾਲ ਵਰਤਿਆ ਅਤੇ ਉਹਨਾਂ ਨੇ ਸਾਨੂੰ ਅੱਜ ਤੱਕ ਕਦੇ ਨਾ ਨਹੀਂ ਕੀਤੀ ਕਿ ਤੁਸੀਂ ਇਹ ਟ੍ਰੀਟਮੈਂਟ ਜਾਂ ਇਹ ਚੈੱਕਅਪ ਜਾਂ ਇਹ ਕਿਉਂ ਕਰਵਾ ਰਹੇ ਹੋ। ਐਵਰੀਥਿੰਗ ਕੋਈ ਵੀ ਅਸੀਂ ਕਰਵਾਉਂਦੇ ਹਾਂ ਅਤੇ ਉਹ ਬਿਨਾਂ ਕੋਈ ਸਵਾਲ ਪੁੱਛੇ ਸਾਡੀ ਮਦਦ ਕਰਦੇ ਨੇ। ਅਤੇ ਜਿਹੜੀ ਮੈਂ ਇਹੀ ਕਹਾਂਗਾ ਕਿ ਹੈਲਥ ਇੰਸ਼ੋਰੈਂਸ ਜਿਹੜੀ ਹੈ ਉਹ ਇੱਕ ਜ਼ਰੂਰੀ ਹੈ, ਹਰ ਹਾਲਤ ਵਿੱਚ ਤੁਹਾਨੂੰ ਲੈਣੀ ਚਾਹੀਦੀ ਹੈ
ਜੀ। ਬਹੁਤ ਬਹੁਤ ਧੰਨਵਾਦ ਹਰਕਮਲਪ੍ਰੀਤ, ਤੁਸੀਂ ਸਟੂਡੀਓ ਆਏ ਅਤੇ ਇਹ ਸਾਰੀਆਂ ਗੱਲਾਂ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀਆਂ ਕੀਤੀਆਂ। ਅਤੇ ਜਾਂਦੇ ਜਾਂਦੇ ਮੈਂ ਇੱਕ ਵਾਰ ਫਿਰ ਬੇਨਤੀ ਕਰਨੀ ਚਾਹੂੰਗਾ ਕਿ ਇਹ ਕੋਈ ਕਾਨੂੰਨੀ ਸਲਾਹ ਨਹੀਂ ਆ, ਇਹ ਕਿਸੇ ਮਾਹਰ ਦੇ ਹਵਾਲੇ ਨਾਲ ਤੁਹਾਨੂੰ ਜਾਣਕਾਰੀ ਨਹੀਂ ਦਿੱਤੀ ਗਈ। ਇਹ ਇੱਕ ਪਰਿਵਾਰ ਨਾਲ ਜਿੱਦਾਂ ਜਿੱਦਾਂ ਹੱਡ ਬੀਤੀ ਸੀ ਉਹ ਤੁਹਾਡੇ ਤੱਕ ਹਰਕਮਲਪ੍ਰੀਤ ਹੋਣਾ ਨੇ ਜਾਣਕਾਰੀ ਪਹੁੰਚਦੀ ਕੀਤੀ ਆ। ਉਹਨਾਂ ਦੇ ਤਜ਼ਰਬਿਆਂ ਤੋਂ ਤੁਸੀਂ ਫਾਇਦਾ ਲੈਣਾ, ਲਾਭ ਉਠਾਉਣਾ ਜਾਂ ਨਹੀਂ ਉਠਾਉਣਾ ਇਹ ਤੁਹਾਡੇ 'ਤੇ ਨਿਰਭਰ ਕਰਦਾ। ਅਤੇ ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
ਬਹੁਤ ਬਹੁਤ ਸ਼ੁਕਰੀਆ ਭਾਅ ਜੀ, ਥੈਂਕ ਯੂ।
Want to hear more stories like this? Listen on Apple Podcasts, Google Podcasts, Spotify, or wherever you get your podcasts from.